ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਹਾਜ਼ਰੀਨ, ਜਦੋਂ ਅਸੀਂ ਪ੍ਰਵਾਸ ਕਰਕੇ ਕਿਸੇ ਨਵੇਂ ਮੁਲਕ ਦੇ ਵਿੱਚ ਜਾਂਦੇ ਹਾਂ, ਖਾਸ ਕਰਕੇ ਜਦੋਂ ਪੱਛਮੀ ਮੁਲਕਾਂ ਦੇ ਵਿੱਚ ਜਾਂਦੇ ਹਾਂ, ਤਾਂ ਆਪਣੇ ਨਾਲ ਹੋਰ ਜ਼ਰੂਰੀ ਚੀਜ਼ਾਂ ਦੇ ਨਾਲ ਨਾਲ ਇੱਕ ਪੰਡ ਜ਼ਰੂਰ ਬੰਨ੍ਹ ਕੇ ਲੈ ਜਾਂਦੇ ਹਾਂ। ਉਹ ਹੈਗੀ ਹੈ ਆਪਣੇ ਵਿਚਾਰਾਂ ਦੀ, ਆਪਣੇ ਸੱਭਿਆਚਾਰ ਦੀ, ਆਪਣੇ ਜਿਹੜੇ ਰੀਤੀ ਰਿਵਾਜ਼ ਹੈਗੇ ਉਹਨਾਂ ਨੂੰ ਫਿਰ ਨਾਲ ਲੈ ਕੇ ਜਾਂਦੇ ਹਾਂ। ਪਰ ਜਦੋਂ ਅਸੀਂ ਨਵੇਂ ਦੇਸ਼ ਦੇ ਵਿੱਚ ਚਲੇ ਜਾਂਦੇ ਹਾਂ, ਉੱਥੇ ਜਾ ਕੇ ਜਦੋਂ ਨਵਾਂ ਇਨਵਾਇਰਮੈਂਟ ਮਿਲਦਾ ਹੈ, ਵਾਤਾਵਰਣ ਮਿਲਦਾ ਹੈ, ਉਹਦੇ ਵਿੱਚ ਜਾ ਕੇ ਥੋੜ੍ਹੇ ਕੌਨਫਲਿਕਟਸ ਪੈਦਾ ਹੋ ਜਾਂਦੇ ਹੈ, ਜਿਹੜੇ ਕਿ ਬਹੁਤ ਹੀ ਨੈਚੁਰਲ ਹੈਗੇ ਹੈ। ਅਤੇ ਖਾਸ ਕਰਕੇ ਇਹਨਾਂ ਦਾ ਸਾਹਮਣਾ ਕਰਨਾ ਪੈਂਦਾ ਛੋਟੇ ਬੱਚਿਆਂ ਨੂੰ, ਜਦੋਂ ਉਹ ਦੂਜੇ ਪਰਿਵਾਰਾਂ 'ਚੋਂ ਆਏ ਹੁੰਦੇ ਹੈ, ਸਾਂਝੇ ਪਰਿਵਾਰਾਂ ਦੇ ਵਿੱਚੋਂ, ਅਤੇ ਜਦੋਂ ਉਹ ਜਾ ਕੇ ਸਕੂਲਾਂ ਦੇ ਵਿੱਚ ਦੂਸਰਾ ਮਾਹੌਲ ਦੇਖਦੇ ਹੈ, ਉਸ ਟਾਈਮ ਜਿਹੜੀ ਮਾਪਿਆਂ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਹੈ, ਉਹ ਥੋੜ੍ਹੀ ਬਹੁਤ ਬਦਲਣੀ ਚਾਹੀਦੀ ਹੈ। ਇਸ ਬਾਰੇ ਪਿੱਛੇ ਜਿਹੇ ਕਾਫੀ ਜ਼ਿਆਦਾ ਵਿਚਾਰਾਂ ਹੋਈਆਂ ਸਿਡਨੀ ਦੇ ਵਿੱਚ, ਅਤੇ ਨਰਿੰਦਰਪਾਲ ਸਿੰਘ ਜੀ ਹੈਗੇ ਆ ਸਿਡਨੀ ਤੋਂ, ਪੰਜਾਬੀ ਸਕੂਲ ਚਲਾ ਰਹੇ ਕਾਫੀ ਸਾਲਾਂ ਤੋਂ, ਉਹਨਾਂ ਨੇ ਇਹਦੇ ਉੱਤੇ ਥੋੜ੍ਹਾ ਜਿਹਾ ਡੂੰਘਾਈ ਦੇ ਉੱਤੇ ਜਾ ਕੇ ਇਹਦੇ ਬਾਰੇ ਥੋੜ੍ਹੇ ਜਿਹੇ ਲੋਕਾਂ ਦੇ ਵਿਚਾਰ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਅੱਜ ਅਸੀਂ ਫੋਨ 'ਤੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨਾ ਚਾਹਾਂਗੇ ਕਿ ਰਿਸਪੋਂਸੀਬਲ ਪੇਰੈਂਟਿੰਗ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਆ ਕੇ ਕਿਹੋ ਜਿਹੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਨਰਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਦੇ ਪ੍ਰੋਗਰਾਮ ਵਿੱਚ। ਅਤੇ ਮੇਰੇ ਖਿਆਲ ਤੁਹਾਡੇ ਨਾਲ ਭੈਣ ਜੀ ਵੀ ਹੈਗੇ ਆ, ਮੋਨਾ ਸਿੱਧੂ ਜੀ ਵੀ, ਦੋਨਾਂ ਦਾ ਸਵਾਗਤ ਹੈ ਜੀ।
ਧੰਨਵਾਦ ਜੀ, ਸਾਡੇ ਦੋਵਾਂ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ SBS ਅਦਾਰੇ ਦਾ ਧੰਨਵਾਦ ਕਿ ਤੁਸੀਂ ਮੌਕਾ ਦਿੱਤਾ ਸਾਨੂੰ ਇਸ ਬਾਰੇ ਗੱਲ ਕਰਨ ਦੇ ਲਈ, ਰਿਸਪੋਂਸੀਬਲ ਪੇਰੈਂਟਿੰਗ
ਜੀ
ਵਿਸ਼ੇ ਦੇ ਉੱਤੇ।
ਇਹ ਦੱਸੋ ਕਿ ਵੀ ਇਹ ਵਿਸ਼ਾ ਕਾਫੀ ਦੇਰ ਤੋਂ ਜਿਵੇਂ ਕਹਿ ਲਓ ਵੀ ਚੱਲਦਾ ਆ ਰਿਹਾ ਹੌਲੀ 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 ਹੌਲੀ, ਤੇ ਪੇਰੈਂਟਸ ਨੇ ਆ ਕੇ ਤੁਹਾਡੇ ਸਾਹਮਣੇ ਕਾਫੀ ਨੇ ਵਿਚਾਰ ਵਗੈਰਾ ਵੀ ਰੱਖੇ ਹੈ, ਕਿਉਂ ਤੁਸੀਂ ਸਮਝਦੇ ਹੋ ਕਿ ਇਸ ਨੂੰ ਵਿਚਾਰਨਾ ਇਸ ਸਮੇਂ ਜ਼ਰੂਰੀ ਹੋ ਗਿਆ ਸੀ?
ਇਹ ਵੈਸੇ ਤਾਂ ਇਹ ਜਿਹੜਾ ਵਿਸ਼ਾ ਹੈ, ਇਹ ਸਾਡੀ ਭਾਈਚਾਰੇ ਦੇ ਵਿੱਚ ਕੰਟੀਨਿਊਸ ਲਗਾਤਾਰ ਤੌਰ ਤੇ ਵਿਚਾਰਿਆ ਜਾਂਦਾ ਰਿਹਾ ਇਨਫੋਰਮਲ ਵੇ ਦੇ ਵਿੱਚ। ਜਿਵੇਂ ਅਸੀਂ ਬੜੇ ਸਾਲਾਂ ਤੋਂ ਸਕੂਲ ਚਲਾਉਂਦੇ ਹਾਂ, ਹੋਰ ਵੀ ਤਰੀਕੇ ਦੇ ਨਾਲ ਅਸੀਂ ਭਾਈਚਾਰੇ ਦੇ ਵਿੱਚ ਇਨਵੋਲਵ ਰਹੇ ਹਾਂ ਤੇ ਮਿਲਦੇ ਗਿਲਦੇ ਵੀ ਰਹਿੰਦੇ ਹਾਂ, ਤਾਂ ਉੱਥੇ ਜਿਹੜੀ ਵਿਚਾਰ ਹੁੰਦੀ ਹੈ ਉਹ ਇਨਫੋਰਮਲ ਜੀ ਹੁੰਦੀ ਸੀ। ਕੋਈ ਆ ਕੇ ਪੁੱਛ ਲਿਆ, ਕਿਸੇ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਲਿਆ, ਮੇਨਲੀ ਤਜਰਬਾ ਜਿਹੜਾ ਜ਼ਿੰਦਗੀ ਦਾ ਸ਼ੇਅਰ ਕਰ ਲਿਆ, ਤੇ ਉਸ ਤਰ੍ਹਾਂ ਚੱਲਦਾ ਸੀਗਾ। ਪਰ ਜਦੋਂ ਵੀ ਜਦੋਂ ਦਾ ਇਹ ਇੱਥੇ ਮਤਲਬ ਹੁਣ ਸਰਕਾਰਾਂ ਵੀ ਤੇ ਬਹੁਤ ਜ਼ੋਰ ਲਾਉਂਦੀਆਂ ਨੇ, ਡਿਪਾਰਟਮੈਂਟ ਆਫ ਐਜੂਕੇਸ਼ਨ ਵੀ ਬਹੁਤ ਜ਼ੋਰ ਲਾਉਂਦਾ, ਈਵਨ ਵਰਕ ਪਲੇਸਿਸ ਤੇ ਬੁਲਿੰਗ ਦਾ ਬੜਾ ਜ਼ੋਰ ਹੁੰਦਾ ਕਿ ਬੁਲਿੰਗ ਨੂੰ ਕਿਵੇਂ ਰੋਕਿਆ ਜਾ ਸਕਦਾ ਤਾਂ ਕਿ ਹਰ ਇੱਕ ਦੇ ਲਈ ਮਾਹੌਲ ਸੁਖਾਵਾਂ ਬਣਾਇਆ ਜਾ ਸਕੇ, ਬੱਚਿਆਂ ਦੇ ਲਈ ਪੜ੍ਹਨ ਦਾ ਮਾਹੌਲ ਸੁਖਾਵਾਂ ਬਣਾ ਸਕੇ, ਕਾਮਿਆਂ ਦੇ ਲਈ ਕੰਮ ਕਰਨ ਦਾ ਮਾਹੌਲ ਸੁਖਾਵਾਂ ਬਣਾਇਆ ਜਾ ਸਕੇ। ਤੇ ਇਹਦੇ ਮੱਦੇਨਜ਼ਰ ਰੱਖਦੇ ਹੋਏ ਕੁਛ ਕੁ ਭਾਈਚਾਰੇ ਦੇ ਵਿੱਚ ਵੀ ਕਈ ਵਾਰੀ ਇੰਸੀਡੈਂਟ ਹੁੰਦੇ ਨੇ ਤੇ ਕਈ ਵਾਰੀ ਕੋਈ ਉਥਲ ਪੁਥਲ ਹੁੰਦੀ ਹੈ, ਤਾਂ ਉਸ ਤੇ ਕਰਕੇ ਫਿਰ ਇਹ ਸਾਡਾ ਵਿਚਾਰ ਬਣਿਆ ਸੀ ਕਿ ਇਵੇਂ ਦਾ ਜਿਹੜਾ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਜਿੱਥੋਂ ਵੀ ਅਸੀਂ ਮਾਈਗ੍ਰੇਟ ਕੀਤੇ ਹਾਂ, ਉੱਥੇ ਫੈਮਿਲੀ ਜਿਹੜਾ ਨੈਟਵਰਕ ਹੈ ਉਹ ਬਹੁਤ ਸਟਰੋਂਗ ਹੈ। ਉੱਥੇ ਸਾਨੂੰ ਬੜੀ ਫੈਮਿਲੀ ਸਪੋਰਟ ਬੜੀ ਹੁੰਦੀ ਹੈ, ਮਾਂ ਪਿਓ ਦਾ ਤਜਰਬਾ, ਅੱਗੋਂ ਦਾਦਾ ਦਾਦੀ ਦਾ ਤਜਰਬਾ, ਸਾਰਿਆਂ ਦਾ ਤਜਰਬਾ ਮਿਲ ਕੇ ਉਹ ਥੋੜਾ ਜਿਹਾ ਮਾਹੌਲ ਡਿਫਰੈਂਟ ਹੁੰਦਾ। ਪਰ ਇਹ ਜਿਹੜੇ ਜਦੋਂ ਅਸੀਂ ਇੱਥੇ ਇਹਨਾਂ ਦੇਸ਼ਾਂ 'ਚ ਆਉਂਦੇ ਹਾਂ, ਇੱਥੇ ਜ਼ਿਆਦਾਤਰ ਅਸੀਂ ਇਕੱਲੇ ਹਾਂ, ਸਾਡੇ ਕੋਲੇ ਕੋਈ ਉਸ ਤਰ੍ਹਾਂ ਦਾ ਤਜਰਬਾ ਨਹੀਂ ਹੁੰਦਾ, ਮਾਹੌਲ ਨਵਾਂ ਹੁੰਦਾ, ਸਾਰਾ ਕੁਛ ਬਦਲ ਜਾਂਦਾ ਇੱਕੋ ਦਮ। ਤੇ ਉਹਦੇ ਕਰਕੇ ਫਿਰ ਜਿਹੜੇ ਲੋਕਾਂ ਨੇ ਬੱਚਿਆਂ ਜਿਹਨਾਂ ਦੇ ਬੱਚੇ ਵੱਡੇ ਹੋ ਗਏ ਨੇ, ਉਹਨਾਂ ਦੀਆਂ ਕਹਿ ਲਓ ਕਿ ਉਹਨਾਂ ਦੇ ਤਜਰਬੇ ਤੋਂ ਸਿੱਖਣ ਦੇ ਲਈ ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਵਧੀਆ ਮਾਹੌਲ ਦਿੱਤਾ ਜਾ ਸਕਦਾ ਘਰ ਦੇ ਵਿੱਚ ਬਾਹਰ, ਤਾਂ ਕਿ ਉਹ ਵਧੀਆ ਤਰੱਕੀ ਕਰ ਸਕੇ
ਜੀ। ਇੰਡੀਆ ਦੇ ਵਿੱਚ ਇੱਕ ਸਪੋਰਟ ਸਿਸਟਮ ਆਟੋਮੈਟਿਕਲੀ ਕ੍ਰੀਏਟ ਹੋਇਆ ਹੁੰਦਾ ਜਿਹੜਾ ਕਿ ਇੱਥੇ ਆ ਕੇ ਅਸੀਂ ਮਿਸ ਕਰਦੇ ਹਾਂ, ਅਤੇ ਇਸ ਵਾਸਤੇ ਜਿਹੜਾ ਰਿਸਪੋਂਸੀਬਲ ਪੇਰੈਂਟਿੰਗ ਵਾਸਤੇ ਤੁਸੀਂ ਕਾਲ ਕੀਤੀ ਸੀਗੀ, ਕਿਹੋ ਜਿਹਾ ਰਿਸਪੋਂਸ ਮਿਲਿਆ?
ਬੜਾ ਵਧੀਆ ਰਿਸਪੋਂਸ ਸੀ ਜੀ। ਜਿੱਦਣ ਅਸੀਂ ਸੈਮੀਨਾਰ ਕੀਤਾ, ਤਕਰੀਬਨ ਸਾਡੇ ਕੋਲੇ 50 ਮਾਪੇ ਹਾਜ਼ਰ ਹੋਏ ਸੀ, ਤੇ ਅਸੀਂ ਔਰਗਨਾਈਜ਼ਰਸ ਤੋਂ ਬਗੈਰ 50 ਮਾਪੇ ਆਏ ਸਨ। ਕਿਉਂਕਿ ਇੱਕ ਚੀਜ਼ ਤਾਂ ਅਸੀਂ ਜਦੋਂ ਵੀ ਐਵੇਂ ਦਾ ਕੋਈ ਕਾਰਜ ਹੁੰਦਾ ਭਾਈਚਾਰੇ ਦੇ ਵਿੱਚ ਤੇ ਕਿੰਨੇ ਕੁ ਜਿਹੜਾ ਨੰਬਰ ਹੁੰਦਾ ਕਾਫੀ ਵਧੀਆ ਗਿਣਿਆ ਜਾਂਦਾ
ਜੀ ਜੀ
ਕਿਉਂਕਿ ਸਾਡਾ ਭਾਈਚਾਰਾ ਥੋੜਾ ਜਿਹਾ ਸੰਗਦਾ ਵੀ ਜ਼ਿਆਦਾ ਇਵੇਂ ਦੀਆਂ ਚੀਜ਼ਾਂ ਦੇ ਵਿੱਚ ਓਪਨਲੀ ਪਾਰਟੀਸਪੇਟ ਕਰਨ ਨੂੰ ਮਤਲਬ ਜਦੋਂ ਕਰਦੇ ਨੀ ਸ਼ਿਰਕਤ ਪਰ ਫਿਰ ਵੀ ਵਧੀਆ ਰਿਸਪੋਂਸ ਸੀਗਾ ਤੇ ਉੱਥੇ 50 ਪੇਰੈਂਟਸ ਸੀਗੇ ਅਸੀਂ ਪੇਰੈਂਟਸ ਦੇ ਨਾਲ ਨਾਲ ਯੰਗ ਅਡਲਟਸ ਜਿਹੜੇ ਨੌਜਵਾਨ ਨੇ ਜਿਹਨਾਂ ਦਾ ਸਕੂਲਿੰਗ ਯੂਨੀ ਖਤਮ ਹੋ ਕੇ ਜਿਹੜੇ ਜੋਬ 'ਚ ਚਲੇ ਗਏ ਨੇ ਪਰ ਉਹ ਇੱਥੇ ਉਹਨਾਂ ਨੇ ਸਕੂਲਾਂ ਦੇ ਵਿੱਚ ਸਮਾਂ ਗੁਜ਼ਾਰਿਆ ਜਾਂ ਯੂਨੀਵਰਸਿਟੀਆਂ 'ਚ ਸਮਾਂ ਗੁਜ਼ਾਰਿਆ ਉਹਨਾਂ ਨੂੰ ਵੀ ਬੁਲਾਇਆ ਸੀ ਉਹ ਵੀ ਬੱਚੇ ਥੋੜ੍ਹੇ ਜਿਹੇ ਆਏ ਸਨ
ਤੇ ਕਿਹੋ ਜਿਹਾ ਉਹਦੇ ਵਿੱਚ ਵਿਚਾਰਾਂ ਹੋਈਆਂ ਕੀ ਉੱਭਰ ਕੇ ਸਾਹਮਣੇ ਆਇਆ
ਮੋਣਾ ਇਸ ਬਾਰੇ ਚਾਨਣਾ ਪਾਉਣਗੇ ਥੋੜ੍ਹਾ ਜਿਹਾ ਤੇ
ਮੈਂ ਇਹ ਦੱਸਣਾ ਚਾਹਾਂ ਕਿ ਜਿਹੜੇ ਪੁਆਇੰਟ ਅਸੀਂ ਡਿਸਕਸ ਕੀਤੇ ਸੀਗੇ ਤੇ ਲੋਕਾਂ ਤੋਂ ਵੀ ਫੀਡਬੈਕ ਲਈ ਸੀ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਅਸੀਂ ਕੀ ਪੁਆਇੰਟਸ ਡਿਸਕਸ ਕਰੀਏ ਜਿਵੇਂ ਕਿ ਸਕੂਲਾਂ ਦੇ ਵਿੱਚ ਜਾਂ ਬਾਹਰ ਪਲੇਗਰਾਊਂਡ ਦੇ ਵਿੱਚ ਬੱਚਿਆਂ ਨੂੰ ਪ੍ਰੋਬਲਮ ਜਾਂ ਪੇਰੈਂਟਸ ਨੂੰ ਪ੍ਰੋਬਲਮ ਆਉਂਦੀ ਆਪਣੇ ਬੱਚਿਆਂ ਨਾਲ ਵੀ ਮੈਂ ਆਪਣੇ ਬੱਚੇ ਨਾਲ ਕਿਵੇਂ ਗੱਲ ਕਰਾਂ ਮੇਰੇ ਬੱਚੇ ਕਾਲਜ ਹੈਗੇ ਜਾਂ ਟੀਚਰਸ ਨੂੰ ਪ੍ਰੋਬਲਮ ਆਉਂਦੀ ਹੈ ਕਿ ਪੇਰੈਂਟਸ ਨਾਲ ਕਿਵੇਂ ਉਹ ਡੀਲ ਕਰਨ ਜਾਂ ਸਕੂਲ ਦੇ ਵਿੱਚ ਬੱਚਿਆਂ ਦੀ ਬੁਲਿੰਗ ਪੇਰੈਂਟਸ ਉਹਨੂੰ ਹੈਂਡਲ ਨਹੀਂ ਕਰ ਸਕਦੇ ਉਹਨੂੰ ਪਤਾ ਨਹੀਂ ਲੱਗਦਾ ਜਾਂ ਬੱਚੇ ਘਰੇ ਆ ਕੇ ਦੱਸਦੇ ਨਹੀਂ ਗੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੇ ਪੇਰੈਂਟਸ ਸਾਨੂੰ ਹੈਲਪ ਨਹੀਂ ਕਰ ਸਕਣ ਤੇ ਐਵੇਂ ਦੇ ਇਸ਼ੂਜ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੱਚੇ ਗੱਲ ਨਹੀਂ ਕਰਦੇ ਘਰੇ ਆ ਕੇ ਤੇ ਫਿਰ ਉਹ ਐਸਕਲੇਟ ਹੋ ਜਾਂਦੇ ਉਸ ਕਰਕੇ ਉਹ ਪ੍ਰੋਬਲਮ ਵੱਧ ਜਾਂਦੀ ਹੈ ਤੇ ਜੇ ਉਹ ਪ੍ਰੋਬਲਮ ਆਈਡੈਂਟੀਫਾਈ ਪਹਿਲਾਂ ਹੀ ਕਰ ਲਈ ਜਾਵੇ ਤੇ ਉਹਦਾ ਵਧੀਆ ਸੋਲੂਸ਼ਨ ਨਿਕਲ ਸਕਦਾ ਇਸ ਕਰਕੇ ਅਸੀਂ ਐਵੇਂ ਦੇ ਟੌਪਿਕ ਰੱਖੇ
ਜੀ ਤੇ ਕੀ ਸੀ ਫਾਰਮੈਟ ਤੇ ਬੋਟਮ ਲਾਈਨ ਕੀ ਨਿਕਲੀ ਕੀ ਤੁਸੀਂ ਉਹਨੂੰ ਅੱਗੇ ਲੈ ਕੇ ਜਾਣ ਵਾਸਤੇ ਕਿਹੜੇ ਕਿਹੜੇ ਉਪਰਾਲੇ ਕਰੋਗੇ
ਹਾਂਜੀ ਨਹੀਂ ਬੱਚਿਆਂ ਤੋਂ ਸਵਾਲ ਤਾਂ ਨਹੀਂ ਅਸੀਂ ਪੁੱਛੇ ਸੀ ਸਾਡੇ ਆਪਣੇ ਬੱਚਿਆਂ ਦੇ ਜਿਹੜੇ ਸਵਾਲ ਸਨ ਬੱਚਿਆਂ ਨੇ ਸਾਨੂੰ ਅਸੀਂ ਬ੍ਰੇਨਸਟਾਰਮ ਘਰੇ ਬੈਠ ਕੇ ਕੀਤਾ ਸੀਗਾ ਵੀ ਕੀ ਪ੍ਰੋਬਲਮਸ ਆ ਸਕਦੀਆਂ ਨੇ ਫੈਮਿਲੀ ਦੇ ਵਿੱਚ ਜਿਵੇਂ ਸਾਨੂੰ ਆਈਆਂ ਸੀਗੀਆਂ ਸਾਡੇ ਬੱਚਿਆਂ ਨੂੰ ਆਈਆਂ ਸੀਗੀਆਂ ਉਹਨਾਂ ਦੇ ਫਰੈਂਡਸ ਨੂੰ ਆਈਆਂ ਸੀਗੀਆਂ ਤੇ ਅਸੀਂ ਘਰੇ ਬੈਠ ਕੇ ਬ੍ਰੇਨਸਟਾਰਮ ਕੀਤਾ ਸੀ ਅਸੀਂ ਇਹ ਜਿਹੜਾ ਸੈਸ਼ਨ ਸੀਗਾ ਇਹਦੇ ਵਿੱਚ ਬੱਚੇ ਇਨਵਾਈਟਡ ਨਹੀਂ ਸੀਗੇ ਸਿਰਫ ਪੇਰੈਂਟਸ ਇਨਵਾਈਟਡ ਸੀਗੇ ਕਿਉਂਕਿ ਸਾਨੂੰ ਲੱਗਦਾ ਸੀ ਕਿ ਜੇ ਬੱਚੇ ਤੇ ਪੇਰੈਂਟਸ ਨੂੰ ਇਕੱਠੇ ਬਿਠਾ ਲਿਆ ਤੇ ਠੀਕ ਨਹੀਂ ਰਹੇਗਾ ਕਿਉਂ ਬੱਚੇ ਫਿਰ ਕੰਫਰਟੇਬਲ ਨਹੀਂ ਫੀਲ ਕਰਨਗੇ ਐਮਬੈਰਸਡ ਫੀਲ ਕਰਨਗੇ ਜਾਂ ਉਹਨਾਂ ਨੂੰ ਪੇਰੈਂਟਸ ਨੂੰ ਠੀਕ ਨਹੀਂ ਲੱਗੇਗਾ ਵੀ ਮੇਰਾ ਬੱਚਾ ਮੇਰੇ ਨਾਲ ਬੈਠਾ ਹੈ ਤੇ ਮੈਂ ਸਵਾਲ ਨਹੀਂ ਕਰ ਸਕਦਾ
ਯਾਨੀ ਕਿ ਉਹਨਾਂ ਦੇ ਵਿਚਾਰ ਤੁਸੀਂ ਪਹਿਲਾਂ ਲੈ ਰਹੇ ਸੀ
ਹਾਂਜੀ ਸਵਾਲ ਲਏ ਸੀ ਆਪਣੇ ਵੀ ਕੀ ਅਸੀਂ ਕੀ ਪ੍ਰੋਬਲਮਸ ਤੇ ਹੁੰਦੀਆਂ ਨੇ ਕੀ ਵੀ ਪ੍ਰੋਬਲਮਸ ਆਉਂਦੀਆਂ ਨੇ ਬੱਚਿਆਂ ਨੂੰ ਵੀ ਤੁਸੀਂ ਦੱਸੋ ਤੇ ਉਹਨਾਂ ਪ੍ਰੋਬਲਮਸ ਨੂੰ ਲੈ ਕੇ ਕਿਉਂਕਿ ਸਾਨੂੰ ਪਤਾ ਉਹ ਪ੍ਰੋਬਲਮਸ ਬਾਕੀ ਫੈਮਿਲੀਜ਼ ਨੂੰ ਵੀ ਆਉਂਦੀਆਂ ਨੇ ਲੋਕੀ ਗੱਲ ਨਹੀਂ ਕਰਦੇ ਪਰ ਹੁੰਦੀਆਂ ਨੇ ਤੇ ਬੜੀਆਂ ਕਾਮਨ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਡਿਸਕਸ ਕੀਤੀਆਂ ਸੀਗੀਆਂ ਆਪਣੇ ਬ੍ਰੇਨਸਟਾਰਮਿੰਗ ਕਰਕੇ ਤੇ ਸਿਰਫ ਪੇਰੈਂਟਸ ਵਾਸਤੇ ਹੀ ਸੀਗਾ ਇਹ ਸੈਸ਼ਨ ਤੇ ਪੇਰੈਂਟਸ ਨੂੰ ਕਾਫੀ ਕਨਫਰੰਟਿੰਗ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਡਿਸਕਸ ਕਰਨੀਆਂ ਓਪਨਲੀ ਕਈ ਔਖੀਆਂ ਹੁੰਦੀਆਂ ਨੇ ਤੇ ਸਾਨੂੰ ਸੀਗਾ ਵੀ ਅਸੀਂ ਕਰ ਸਕਾਂਗੇ ਤਾਂ ਅਸੀਂ ਇਹ ਪ੍ਰੋਬਲਮਸ ਐਵੇਂ ਦੀਆਂ ਡਿਸਕਸ ਕੀਤੀਆਂ ਸੀਗੀਆਂ ਤੇ ਮੈਨੂੰ ਨੀ ਲੱਗਦਾ ਐਵੇਂ ਦੀਆਂ ਪ੍ਰੋਬਲਮਸ ਕੋਈ ਓਪਨਲੀ ਐਵੇਂ ਡਿਸਕਸ ਕਰਦਾ ਹੈ ਜਾਂ ਕੋਈ ਕਹਿੰਦਾ ਹੈ ਵੀ ਸਾਨੂੰ ਆ ਕੇ ਦੱਸੋ ਵੀ ਤੁਹਾਨੂੰ ਜੇ ਹੈਲਪ ਦੀ ਲੋੜ ਹੈ ਅੱਜ ਕੱਲ ਬੱਚਿਆਂ 'ਚ ਜਿਵੇਂ ਡਿਪਰੈਸ਼ਨ ਦੀ ਪ੍ਰੋਬਲਮ ਬਹੁਤ ਚੱਲਦੀ ਪਈ ਆ ਤੇ ਅਸੀਂ ਇਹਦੇ ਤੇ ਵੀ ਟੱਚ ਬੇਸ ਕੀਤਾ ਸੀਗਾ ਕਿਉਂਕਿ ਜੇ ਚੀਜ਼ ਬਾਰੇ ਗੱਲ ਨਾ ਕਰੋ ਤੇ ਉਸ ਚੀਜ਼ ਨੂੰ ਇਗਨੋਰ ਕਰ ਦਿਓ ਤਾਂ ਉਹ ਸਲੂਸ਼ਨ ਨਹੀਂ ਗਾ ਉਸ ਚੀਜ਼ ਨੂੰ ਗੱਲ ਕਰੋਗੇ ਤੇ ਲੋਕੀ ਆ ਕੇ ਗੱਲ ਕਰਨਗੇ ਵੀ ਹਾਂਜੀ ਸਾਨੂੰ ਵੀ ਇਹ ਪ੍ਰੋਬਲਮ ਆ ਰਹੀ ਸਾਨੂੰ ਦੱਸੋ ਅਸੀਂ ਕਿੱਥੋਂ ਹੈਲਪ ਦੇਈਏ ਅਸੀਂ ਪ੍ਰੋਫੈਸ਼ਨਲ ਨਹੀਂ ਹੈਗੇ ਪਰ ਸਾਨੂੰ ਪਤਾ ਵੀ ਹੈਲਪ ਕਿੱਥੋਂ ਮਿਲ ਸਕਦੀ ਹੈ ਅਸੀਂ ਲੋਕਾਂ ਨੂੰ ਗਾਈਡ ਕਰ ਸਕਦੇ ਹਾਂ ਇਹਦੇ ਕਰਕੇ ਇਹ ਸੀ ਟੌਪਿਕ ਐਵੇਂ
ਜੀ ਤੁਸੀਂ ਕਾਫੀ ਦੇਰ ਤੋਂ ਡਿਪਾਰਟਮੈਂਟ ਆਫ ਐਜੂਕੇਸ਼ਨ ਜੁੜੇ ਹੋਏ ਹੋ ਤੁਸੀਂ ਖੁਦ ਟੀਚਰ ਹੈਗੇ ਹੋ ਤੇ ਤੁਹਾਨੂੰ ਉੱਥੇ ਸਕੂਲ ਦੇ ਵਿੱਚ ਵੀ ਇਨਵਾਇਰਮੈਂਟ ਪਤਾ ਹੈ ਕਿਹੋ ਜਿਹਾ ਹੁੰਦਾ ਹੈ ਤੇ ਕਿਹੜੇ ਕਿਹੜੇ ਮੈਂ ਜਾਣਨਾ ਚਾਹਾਂਗਾ ਕਿ ਕਿਹੜੇ ਕਿਹੜੇ ਮੇਨ ਮੁੱਦੇ ਜਿਹੜੇ ਕਿ ਉੱਥੇ ਵਿਚਾਰੇ ਗਏ ਮੈਂ ਉਹਦੇ ਬਾਰੇ ਜਾਣਨਾ ਚਾਹਾਂਗਾ ਵੀ ਤੁਸੀਂ ਦੱਸਿਆ ਡਿਪਰੈਸ਼ਨ ਦਾ ਇੱਕ ਹੈਗਾ ਉਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੁੱਦੇ ਸੀਗੇ ਜੀ
ਜਿਵੇਂ ਬੁਲਿੰਗ ਦਾ ਮੁੱਦਾ ਸੀਗਾ ਬੱਚਿਆਂ ਦੀ ਸਕੂਲ ਦੇ ਵਿੱਚ ਬੁਲਿੰਗ ਹੁੰਦੀ ਹੈ ਬੱਚਿਆਂ ਨੂੰ ਕਮਿਊਨੀਕੇਟ ਨਹੀਂ ਕਰਨਾ ਆਉਂਦਾ ਪੇਰੈਂਟਸ ਨਾਲ ਜਾਂ ਪੇਰੈਂਟਸ ਨੂੰ ਕਮਿਊਨੀਕੇਟ ਨਹੀਂ ਕਰਨਾ ਆਉਂਦਾ ਬੱਚਿਆਂ ਦੇ ਨਾਲ ਉਹ ਇੱਕ ਗੈਪ ਹੈਗਾ ਨਾ ਕਮਿਊਨੀਕੇਸ਼ਨ ਗੈਪ ਹੈਗਾ ਉਹਨੂੰ ਕਿਵੇਂ ਓਵਰਕਮ ਕਰਨਾ ਕਿਵੇਂ ਬੱਚਿਆਂ ਨਾਲ ਉਹ ਇੰਟੀਮੇਸੀ ਬਣਾਉਣੀ ਹੈ ਤੁਸੀਂ ਆਪਣੇ ਬੱਚਿਆਂ ਨਾਲ ਕਈ ਵਾਰੀ ਨਹੀਂ ਹੁੰਦੀ ਫੈਮਿਲੀਆਂ ਦੇ ਵਿੱਚ ਕਈ ਫੈਮਿਲੀਆਂ ਵਿੱਚ ਬਹੁਤ ਵਧੀਆ ਹੁੰਦੀ ਆ ਜੇ ਤੁਸੀਂ ਕਿਸੇ ਫੈਮਿਲੀਜ਼ ਨੂੰ ਦੇਖੋ ਕਿ ਕਿਵੇਂ ਉਹ ਬੱਚਿਆਂ ਨਾਲ ਟਾਈਮ ਸਪੈਂਡ ਕਰਦੇ ਨੇ ਕਿਵੇਂ ਉਹ ਬੱਚਿਆਂ ਵਾਸਤੇ ਕੰਮ ਕਰਦੇ ਨੇ ਆਪਣੇ ਬੱਚਿਆਂ ਨਾਲ ਕੰਮ ਕਰਦੇ ਨੇ ਕਿਵੇਂ ਉਹਨਾਂ ਦੇ ਲੈਵਲ ਤੇ ਜਾ ਕੇ ਉਹਨਾਂ ਨੂੰ ਅੰਡਰਸਟੈਂਡ ਕਰਦੇ ਨੇ ਤੇ ਬੱਚੇ ਪੇਰੈਂਟਸ ਨੂੰ ਅੰਡਰਸਟੈਂਡ ਕਰਦੇ ਨੇ ਉਵੇਂ ਦੀ ਅੰਡਰਸਟੈਂਡਿੰਗ ਜੇ ਬਣਾਉਣੀ ਹੋਵੇ ਕਈ ਫੈਮਿਲੀਆਂ 'ਚ ਹੁੰਦੀ ਆ ਕਈਆਂ 'ਚ ਨਹੀਂ ਹੁੰਦੀ ਜਿਹਨਾਂ 'ਚ ਨਹੀਂ ਹੁੰਦੀ ਉਹ ਫਿਰ ਬਾਕੀਆਂ ਤੋਂ ਸਿੱਖ ਸਕਦੇ ਨੇ ਵੀ ਇਹਨਾਂ ਨੇ ਕਿਵੇਂ ਆਪਣੀ ਫੈਮਿਲੀ ਦੇ ਵਿੱਚ ਇੰਟਰੈਕਟ ਕੀਤਾ ਕਿਵੇਂ ਇਹਨਾਂ ਦੇ ਬੱਚੇ ਇਹਨਾਂ ਦੀ ਗੱਲ ਸੁਣਦੇ ਤੇ ਸਾਡੇ ਨਹੀਂ ਸੁਣਦੇ ਤੇ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ ਐਵੇਂ ਦੇ ਟੌਪਿਕਸ ਸੀਗੇ
ਠੀਕ ਹੈ ਜੀ ਇਹ ਹੋ ਗਏ ਟੌਪਿਕ ਤੇ ਹੁਣ ਇਹਨਾਂ ਤੋਂ ਐਕਸ਼ਨ ਪੁਆਇੰਟਸ ਤੁਸੀਂ ਕਿਹੜੇ ਕਿਹੜੇ ਲਏ ਕੋਈ ਟਾਈਮ ਫਰੇਮ ਰੱਖਿਆ ਹੋਇਆ ਕਿੰਨੀ ਦੇਰ ਬਾਅਦ ਇਹਨਾਂ ਨੂੰ ਤੁਸੀਂ ਰਿਵਿਊ ਕਰਨਾ ਹੈ ਆਪਸ ਦੇ ਵਿੱਚ ਪੇਰੈਂਟਸ ਦੀ ਨੈਟਵਰਕਿੰਗ ਕਰਵਾਈ ਹੈ
ਹਾਂਜੀ ਹੁਣ ਜਦੋਂ ਹੁਣ ਕੋਵਿਡ ਕਰਕੇ ਪ੍ਰੋਬਲਮ ਹੈ ਕਿ ਅਸੀਂ ਨਹੀਂ ਦੁਬਾਰਾ ਕਰ ਸਕੇ ਸੈਮੀਨਾਰ, ਕਿਉਂਕਿ ਸਾਡਾ ਪਲਾਨ ਸੀਗਾ ਕਿ ਅਸੀਂ ਇਹਨੂੰ ਰਿਪੀਟ ਕਰੀਏ, ਤੇ ਜਿਹੜੀ ਫੀਡਬੈਕ ਲੋਕਾਂ ਨੇ ਸਾਨੂੰ ਦਿੱਤੀ ਬੜੀ ਹੁੰਗਾਰਾ ਮਿਲਿਆ ਸੀ ਕਿ ਹਾਂਜੀ ਬਹੁਤ ਵਧੀਆ ਟੋਪਿਕ ਹੈਗਾ ਤੇ ਦੁਬਾਰਾ ਦੁਬਾਰਾ ਰਨ ਕਰੋ ਨਾ ਸੈਮੀਨਾਰ, ਤੇ ਅਸੀਂ ਹੁਣ ਜਦੋਂ ਕੋਵਿਡ ਖੁੱਲੇਗਾ ਫਿਰ ਸ਼ਾਇਦ ਪਲਾਨ ਕਰਾਂਗੇ ਦੁਬਾਰਾ ਹੀ ਇਹਨਾਂ ਟੋਪਿਕਸ ਨੂੰ ਥੋੜਾ ਜਿਹਾ ਹੋਰ ਐਕਸਪਲੋਰ ਕਰਾਂਗੇ। ਮੇ ਬੀ ਕੋਈ ਮੈਂਟਲ ਹੈਲਥ ਪ੍ਰੋਫੈਸ਼ਨਲ, ਸਾਨੂੰ ਕੋਈ ਡਾਕਟਰ ਮਿਲ ਜਾਵੇ ਮੈਂਟਲ ਹੈਲਥ ਵਾਲੇ, ਉਹਨਾਂ ਤੋਂ ਆਹ ਸੈਮੀਨਾਰ ਕਰਵਾ ਸਕਦੇ ਹਾਂ ਵੀ ਦੱਸੋ ਵੀ ਬੱਚਿਆਂ ਨੂੰ ਜਿਵੇਂ ਯੰਗਸਟਰਸ ਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਤੇ ਉਹਨੂੰ ਕਿਵੇਂ ਕੀ ਉਹਦੇ ਸਾਈਨਸ ਨੇ, ਹਨਾ ਕਿਵੇਂ ਉਹਨੂੰ ਕੀ ਉਹਦੇ ਸਿਮਟਮਸ ਨੇ ਤੇ ਕਿਵੇਂ ਬੱਚਿਆਂ ਦੀ ਹੈਲਪ ਕੀਤੀ ਜਾ ਸਕਦੀ ਹੈ। ਪੇਰੈਂਟਸ ਨੂੰ ਡਿਪਰੈਸ਼ਨ ਹੈ ਤਾਂ ਉਹ ਕਿੱਥੇ ਜਾ ਸਕਦੇ ਨੇ ਹੈਲਪ ਲੈਣ ਵਾਸਤੇ,
ਠੀਕ
ਹੈ, ਤੇ ਇਹ ਹੁਣ ਸਾਡਾ ਫਿਊਚਰ ਪਲਾਨ ਹੈਗਾ।
ਠੀਕ ਹੈ ਜੀ, ਜਿਵੇਂ ਕਿ ਆਮ ਤੌਰ ਦੇ ਉੱਤੇ ਤੁਸੀਂ ਕਿਹਾ ਵੀ ਜਿਹੜੇ ਮਾਈਗ੍ਰੇਟ ਹੋ ਕੇ ਆਉਂਦੇ ਆ ਇੱਥੇ ਉਹਨਾਂ ਨੂੰ ਕਮਿਊਨੀਕੇਸ਼ਨ ਗੈਪ ਵੀ ਹੁੰਦਾ, ਐਨਵਾਇਰਮੈਂਟ ਵੀ ਡਿਫਰੈਂਟ ਹੁੰਦਾ, ਪਰ ਇੱਕ ਜਨਰੇਸ਼ਨ ਗੈਪ ਤਾਂ ਹਮੇਸ਼ਾ ਹੀ ਹੁੰਦਾ, ਚਾਹੇ ਇੰਡੀਆ 'ਚ ਹੋਵੇ ਚਾਹੇ ਇੱਥੇ ਹੋਵੇ, ਉਹ ਵੀ ਵਿਚਾਰਿਆ ਗਿਆ ਸੀਗਾ, ਬੱਚੇ ਖੁੱਲ੍ਹ ਕੇ ਗੱਲਬਾਤ ਨਹੀਂ ਕਰਦੇ।
ਹਾਂਜੀ, ਇਹਦੇ 'ਚ ਜਿਹੜਾ ਇਹ ਅਸੀਂ ਇੱਕ ਕਾਮਨ ਪ੍ਰੋਬਲਮ ਹੈ, ਸਾਰੇ ਕਿਤੇ ਹੀ ਹੁੰਦੀ ਹੈ ਇਹ ਕਾਮਨ, ਇਹ ਜਿਹੜੀ ਪ੍ਰੋਬਲਮ ਹੈਗੀ ਹੈ, ਇਹ ਸਮੱਸਿਆ ਸਾਰੇ ਕਿਤੇ ਹੁੰਦੀ ਹੈ। ਇਵੇਂ ਦੀਆਂ ਅਸੀਂ ਚੀਜ਼ਾਂ ਮਚਾਰੀਆਂ ਸੀ ਕਿਉਂਕਿ ਜਿਹੜਾ ਸਾਡਾ ਭਾਈਚਾਰਾ ਹੈ ਇਹਦੇ ਵਿੱਚ ਇਹ ਮਾਈਗ੍ਰੈਂਟ ਕਮਿਊਨਿਟੀਜ਼ ਦੇ ਵਿੱਚ ਜ਼ਿਆਦਾ ਹੁੰਦੀ ਹੈ ਕਿ ਉਹਨਾਂ ਨੂੰ, ਕਿਉਂਕਿ ਪਹਿਲੀ ਜਨਰੇਸ਼ਨ ਜਿਹੜੀ ਹੁੰਦੀ ਹੈ ਉਹ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਆਪਣੇ ਜਿਹੜੇ ਸੁਪਨੇ ਹੁੰਦੇ ਨੇ ਉਹ ਬੱਚਿਆਂ ਦੇ ਵਿੱਚੋਂ ਦੇਖਣਾ ਚਾਹੁੰਦੇ ਨੇ,
ਜੀ ਜੀ,
ਜਿਹੜੀ ਕਿ ਮਾੜੀ ਗੱਲ ਨਹੀਂ ਹੁੰਦੀ, ਪਰ ਉਸ ਸੁਪਨਿਆਂ ਨੂੰ ਦੇਖਦੇ ਦੇਖਦੇ ਕਈ ਵਾਰੀ ਉਹ ਇਸ ਤਰ੍ਹਾਂ ਕਹਿ ਲਓ ਕਿ ਬੱਚੇ ਦੀ ਜਿਹੜੀ ਆਪਣੀ ਸ਼ਖਸੀਅਤ ਹੁੰਦੀ ਹੈ ਨਾ ਉਹਨੂੰ ਦਬਾ ਕੇ ਤੇ ਮਾਪੇ ਉਹਨਾਂ ਦੀ ਆਪਣੀ ਜਿਹੜੀ ਸ਼ਖਸੀਅਤ ਦਾ ਜਿਹੜਾ ਕਹਿ ਲਓ ਕਿ ਪਰਛਾਵਾਂ ਉਹਦੇ ਤੇ ਜ਼ਿਆਦਾ ਪਾ ਦਿੰਦੇ ਆ ਤੇ ਬੱਚੇ ਉਹਦੇ ਵਿੱਚ ਰੁਲ ਜਾਂਦੇ ਆ, ਆਪਣੇ ਬੱਚਿਆਂ ਦੇ ਦੁਆਰਾ ਪੂਰਾ ਕਰਨਾ ਚਾਹੁੰਦੇ ਨੇ, ਜਦਕਿ ਬੱਚੇ ਦੀ ਆਪਣੀ ਜ਼ਿੰਦਗੀ ਹੁੰਦੀ ਹੈ, ਬੱਚੇ ਆਪਣੇ ਹਿਸਾਬ ਨਾਲ ਸੋਚਦੇ ਨੇ, ਉਹਨਾਂ ਨੂੰ ਕਈ ਵਾਰੀ ਆਪਣੀਆਂ ਕੈਪੇਬਿਲਿਟੀਜ਼ ਵੀ ਪਤਾ ਹੁੰਦੀਆਂ ਨੇ ਤੇ ਕਹਿ ਲਓ ਕਿ ਉਹਨਾਂ ਦੇ ਇੰਟਰਸਟ ਵੀ ਹੁੰਦੇ ਨੇ, ਉਹਨਾਂ ਦੀਆਂ ਦਿਲਚਸਪੀਆਂ ਹੁੰਦੀਆਂ ਨੇ। ਅਸੀਂ ਜਿਵੇਂ ਅਸੀਂ ਤਾਂ ਨਹੀਂ, ਜਿਵੇਂ ਓਵਰਆਲ ਜਿਹੜੇ ਨੇ ਅਸੀਂ ਲੋਕ ਹਾਂ, ਮਤਲਬ ਉਸ ਤਰ੍ਹਾਂ ਸਾਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ, ਸਾਨੂੰ ਐਵਨਿਊਜ਼ ਨਹੀਂ ਪਤਾ ਹੁੰਦਾ ਕਿ ਇੱਥੇ ਕੀ ਕੀ ਓਪਰਚੁਨਿਟੀਜ਼ ਕੀ ਕੀ ਅਵੇਲੇਬਲ ਨੇ, ਤਾਂ ਉਸ ਤਰੀਕੇ ਦੇ ਨਾਲ ਅਸੀਂ ਸੋਚਦੇ ਹਾਂ ਤੇ ਕਈ ਵਾਰੀ ਸਾਨੂੰ ਉਹਦੇ 'ਚ ਬਜਾਏ ਇਸਦੇ ਕਿ ਬੱਚੇ ਨੂੰ ਪ੍ਰੋਪਰ ਗਾਈਡੈਂਸ ਦੇਣ ਦੇ, ਅਸੀਂ ਉਹ ਆਪਣੇ ਤਰੀਕੇ ਨਾਲ ਉਹਨੂੰ ਖਿੱਚਣਾ ਚਾਹੁੰਦੇ ਹਾਂ, ਜਿਹਦੇ ਕਰਕੇ ਕਾਫੀ ਵੱਡੀ ਸਮੱਸਿਆ ਆਉਂਦੀ ਕਮਿਊਨੀਕੇਸ਼ਨ ਦੇ ਵਿੱਚ ਬੱਚਿਆਂ ਦੇ ਨਾਲ।
ਜੀ ਨਰਿੰਦਰ ਜੀ, ਇੱਕ ਹੋਰ ਕਾਮਨ ਪ੍ਰੋਬਲਮ ਹੁੰਦੀ ਹੈ, ਜਦੋਂ ਅਸੀਂ ਨਵੇਂ ਦੇਸ਼ ਵਿੱਚ ਆਉਂਦੇ ਹਾਂ ਤਾਂ ਸਥਾਪਿਤ ਹੋਣ ਵਾਸਤੇ ਸਾਨੂੰ ਪਹਿਲੀ ਜਨਰੇਸ਼ਨ ਨੂੰ ਬਹੁਤ ਟਾਈਮ ਲਾਉਣਾ ਪੈਂਦਾ, ਜਿਵੇਂ ਮਾਪੇ ਹੈਗੇ ਆ ਉਹ ਜੋਬਸ ਕਰਦੇ ਆ, ਕਈ ਵਾਰੀ ਦੋ ਦੋ ਜੋਬਸ ਵੀ ਕਰਦੇ ਆ, ਬੱਚਿਆਂ ਵਾਸਤੇ ਟਾਈਮ ਜ਼ਿਆਦਾ ਨਹੀਂ ਕੱਢ ਸਕਦੇ, ਇਹੋ ਜਿਹੇ ਮਸਲੇ ਵੀ ਵਿਚਾਰੇ ਗਏ ਸੀ?
ਹਾਂਜੀ, ਇਹ ਅਸੀਂ ਜਿਹੜੀ ਇਹ ਬੜੀ ਕਾਮਨ ਸਮੱਸਿਆ ਹੈਗੀ ਹੈ ਤੇ ਕਈ ਵਾਰੀ ਤਾਂ ਮਜਬੂਰੀਆਂ ਵੀ ਹੁੰਦੀਆਂ ਨੇ, ਕਈ ਵਾਰੀ ਅਸੀਂ ਆਪਣੀਆਂ ਮਜਬੂਰੀਆਂ ਆਪ ਘੜ ਲੈਂਦੇ ਹਾਂ, ਇਹ ਦੋਵੇਂ ਤਰੀਕੇ ਦੀਆਂ ਹੁੰਦੀਆਂ ਨੇ ਤੇ ਅਸੀਂ ਇਹ ਵਿਚਾਰਿਆ ਵੀ ਸੀ। ਬੇਸਿਕਲੀ ਜਿਹੜਾ ਬੜਾ ਜ਼ਰੂਰੀ ਹੈ ਟਾਈਮ ਮੈਨੇਜਮੈਂਟ, ਸਾਡਾ ਜਿਹੜਾ ਇਹਦੇ 'ਚ ਟੌਪਿਕ ਸੀਗਾ ਉਹ ਟਾਈਮ ਮੈਨੇਜਮੈਂਟ ਸੀ ਕਿ ਟਾਈਮ ਕਿਵੇਂ ਮੈਨੇਜ ਕਰਨਾ ਹੈ, ਤੇ ਕਹਿ ਲਓ ਕਿ ਅੱਜ ਕੱਲ੍ਹ ਜਿਵੇਂ ਟੈਕਨੋਲੋਜੀ ਦਾ ਯੁੱਗ ਹੈ ਤਾਂ ਅਸੀਂ ਉਹਦੇ ਤੇ ਟੱਚ ਕੀਤਾ ਸੀਗਾ ਕਿ ਤੁਸੀਂ ਜੇ ਜਦੋਂ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਉਦੋਂ ਤੁਸੀਂ ਬੱਚਿਆਂ ਤੋਂ ਟਾਈਮ ਭਾਲਦੇ ਹੋ, ਤੇ ਜਦੋਂ ਬੱਚਿਆਂ ਕੋਲ ਟਾਈਮ ਹੁੰਦਾ ਉਦੋਂ ਤੁਹਾਡੇ ਕੋਲ ਨਹੀਂ ਹੁੰਦਾ ਹੈਗਾ, ਪੁੱਠਾ ਮਤਲਬ ਤੁਸੀਂ ਕਰਦੇ ਹੋ, ਜਦੋਂ ਬੱਚੇ ਛੋਟੇ ਹੁੰਦੇ ਨੇ ਉਹਨਾਂ ਨੂੰ ਟਾਈਮ ਚਾਹੀਦਾ ਹੁੰਦਾ, ਉਦੋਂ ਅਸੀਂ ਕਹਿ ਲਓ ਕਿ ਬਿਜ਼ੀ ਹੁੰਦੇ ਹਾਂ, ਤੇ ਫਿਰ ਜਦੋਂ ਸਾਨੂੰ ਲੱਗਦਾ ਕਿ ਉਹ ਅਸੀਂ ਹੁਣ ਸਾਡੇ ਬੱਚੇ ਸਾਨੂੰ ਟਾਈਮ ਨਹੀਂ ਦਿੰਦੇ ਉਦੋਂ ਤੱਕ ਉਹ ਜਿਹੜਾ ਗੈਪ ਹੈ ਉਹ ਕਾਫੀ ਵੱਧ ਗਿਆ ਹੁੰਦਾ, ਤੇ ਇਵੇਂ ਅਸੀਂ ਟਾਈਮ ਮੈਨੇਜਮੈਂਟ ਦਾ ਪਲਾਨ ਉੱਤੇ ਟੌਪਿਕ ਡਿਸਕਸ ਕੀਤਾ ਜੀ ਕਿ ਤੁਸੀਂ ਟਾਈਮ ਕਿਵੇਂ ਮੈਨੇਜ ਕਰਨਾ ਹੈ, ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾ, ਆਪਣੀਆਂ ਖਾਹਿਸ਼ਾਂ ਪੂਰੀਆਂ ਕਰਦੇ ਹੋਏ ਆਪਣੀ ਜ਼ਿੰਮੇਵਾਰੀਆਂ ਕਿਵੇਂ ਨਿਭਾਉਣੀਆਂ ਨੇ,
ਇਸ ਤੇ
ਵੀ ਗੱਲਬਾਤ ਹੋਈ ਸੀ।
ਹਾਂਜੀ, ਇਹ ਬਿਲਕੁਲ ਠੀਕ ਹੈ ਤੁਸੀਂ, ਕਿਉਂਕਿ ਸਾਰਾ ਕੁਝ 24 ਘੰਟੇ ਹੁੰਦੇ ਆ, ਅਸੀਂ ਉਹਨੂੰ ਕਿਵੇਂ ਮੈਨੇਜ ਕਰਦੇ ਹਾਂ ਇਹ ਬਹੁਤ ਜ਼ਰੂਰੀ ਹੁੰਦਾ ਹੈ। ਧੰਨਵਾਦ ਹੈ ਜੀ ਨਰਿੰਦਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਅਤੇ ਮੋਨਾ ਭੈਣ ਜੀ ਦਾ ਵੀ। ਚਲਦੇ ਚਲਦੇ ਕੋਈ ਸੁਨੇਹਾ ਪੰਜਾਬੀ ਜਿਹੜੀ ਸਾਡੀ ਪ੍ਰਵਾਸੀ ਭਾਈਚਾਰਾ ਹੈਗਾ ਉਹਦੇ ਵਾਸਤੇ ਕੋਈ ਦੇਣਾ ਚਾਹੋਗੇ?
ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰ ਸਕਦਾ ਕਿ ਆਪਣੇ ਬੱਚਿਆਂ ਦੇ ਨਾਲ ਜਿੰਨਾ ਜ਼ਿਆਦਾ ਸਮਾਂ ਤੁਸੀਂ ਗੱਲਬਾਤ ਕਰਕੇ ਗੁਜ਼ਾਰ ਸਕਦੇ ਹੋ ਉਨਾ ਵਧੀਆ ਤੁਹਾਡਾ ਕਮਿਊਨੀਕੇਸ਼ਨ ਬੱਚਿਆਂ ਦੇ ਨਾਲ ਰਹੇਗਾ, ਜਿੰਨਾ ਜ਼ਿਆਦਾ ਤੁਸੀਂ ਗੁਜ਼ਾਰ ਸਕਦੇ ਹੋ। ਉਸ ਤੋਂ ਬਾਅਦ ਜਦੋਂ ਤੁਹਾਡੀ ਮੇਨ ਜਿਹੜਾ ਬੈਰੀਅਰ ਆ ਜਿਹੜਾ ਹੈ ਨਾ ਇਹ ਖਤਮ ਹੋ ਗਿਆ ਕਮਿਊਨੀਕੇਸ਼ਨ ਵਾਲਾ, ਬਾਕੀ ਸਾਰਾ ਕੁਛ ਸੌਖਾ ਹੋ ਜਾਏਗਾ। ਬੱਚੇ ਤੁਹਾਡੇ ਨਾਲ ਗੱਲ ਕਰ ਸਕਣਗੇ, ਬੱਚੇ ਤੁਹਾਨੂੰ ਆਪਣੀ ਪ੍ਰੋਬਲਮ ਦੱਸ ਸਕਣਗੇ, ਤੁਸੀਂ ਮਾਪੇ ਹੋਣ ਦਾ ਫਰਜ਼ ਨਿਭਾ ਸਕੋਗੇ ਵਧੀਆ ਤਰੀਕੇ ਦੇ ਨਾਲ, ਤੁਸੀਂ ਉਹਨਾਂ ਨੂੰ ਗਾਈਡ ਕਰ ਸਕੋਗੇ ਤੇ ਉਹਨਾਂ ਦੀਆਂ ਖੁਆਇਸ਼ਾਂ ਦਾ ਵੀ ਧਿਆਨ ਰੱਖਿਆ ਜਾਵੇਗਾ, ਉਹ ਵੀ ਤੁਹਾਡੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹਨਾਂ ਦਾ ਵੀ ਧਿਆਨ ਰੱਖਣਗੇ ਜਦੋਂ ਤੁਸੀਂ। ਇਹ ਸਭ ਤੋਂ ਜ਼ਰੂਰੀ ਹੈ ਕਿ ਗੱਲਬਾਤ ਕਰਨੀ ਬੱਚਿਆਂ ਦੇ ਨਾਲ, ਸਮਾਂ ਕੱਢ ਕੇ ਗੱਲ ਕਰ।
ਜੀ, ਤੁਸੀਂ ਦੱਸਿਆ ਕਿ ਅਗਲਾ ਸੈਸ਼ਨ ਜਦੋਂ ਪੈਂਡੈਮਿਕ ਵਾਲੇ ਲੋਕਡਾਊਨ ਵਾਲੀਆਂ ਕੰਡੀਸ਼ਨਾਂ ਖਤਮ ਹੋ ਜਾਣਗੀਆਂ ਤਾਂ ਤੁਸੀਂ ਕਰਾਓਗੇ, ਇਹਦੇ ਵਾਸਤੇ ਤੁਸੀਂ ਕੋਈ ਸੰਪਰਕ ਦੇਣਾ ਚਾਹੋਗੇ, ਕੋਈ ਨੰਬਰ ਵਗੈਰਾ ਜਾਂ ਕਿੱਥੇ ਜਿਹੜੇ ਪੇਰੈਂਟਸ ਹੈਗੇ ਅਪਰੋਚ ਕਰਨ ਸਾਡੇ ਸੁਣਨ ਵਾਲੇ?
ਸਾਡਾ ਵੈਬਸਾਈਟ ਹੈਗੀ ਹੈ ਸਿੱਖ ਖਾਲਸਾ ਮਿਸ਼ਨ ਦੀ, ਉਹਦੇ ਤੇ ਅਸੀਂ ਇਨਫੋਰਮੇਸ਼ਨ ਪਾਉਂਦੇ ਹੁੰਦੇ ਹਾਂ, ਤੇ ਜੇ ਕਿਸੇ ਨੇ ਪੁਰਾਣੇ ਸੈਮੀਨਾਰਸ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ ਸਾਰਾ ਇਨਫੋਰਮੇਸ਼ਨ ਵੈਬਸਾਈਟ ਤੇ ਪਈ ਹੁੰਦੀ ਹੈ। ਜਿਹੜੀ ਪਾਵਰ ਪੁਆਇੰਟ ਅਸੀਂ ਯੂਜ਼ ਕੀਤੀ ਸੀ ਜਿਹੜੀ ਹੁਣ ਸੈਮੀਨਾਰ ਵਾਸਤੇ ਯੂਜ਼, ਸਾਡਾ ਫੇਸਬੁੱਕ ਪੇਜ ਹੈਗਾ ਨਿਊ ਸਾਊਥ ਵੇਲਸ ਪੇਰੈਂਟਸ ਪੰਜਾਬੀ ਲੈਂਗੁਏਜ ਵਾਲਾ, ਉਹ ਜੁਆਇਨ ਕਰ ਸਕਦੇ ਨੇ, ਤੇ ਪਬਲਿਕ ਫੇਸਬੁੱਕ ਗਰੁੱਪ ਹੈਗਾ ਉਹ ਜੁਆਇਨ ਕਰ ਸਕਦੇ ਨੇ, ਉਹਦੇ ਤੇ ਵੀ ਇਨਫੋਰਮੇਸ਼ਨ ਕੋਈ ਵੀ ਪੇਰੈਂਟਸ ਨਾਲ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਹੋਵੇ, ਕਮਿਊਨਿਟੀ ਨਾਲ ਸ਼ੇਅਰ ਕਰਨੀ ਹੋਵੇ ਪੰਜਾਬੀ ਲੈਂਗੁਏਜ ਬਾਰੇ ਹੋਵੇ ਜਾਂ ਕੁਝ ਪੇਰੈਂਟਿੰਗ ਬਾਰੇ ਹੋਵੇ, ਅਸੀਂ ਉੱਥੇ ਸ਼ੇਅਰ ਕਰੀਏ।
ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਮੋਨਾ ਜੀ ਤੁਹਾਡਾ ਤੇ ਨਰਿੰਦਰਪਾਲ ਵੀਰ ਜੀ ਦਾ।
ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਇੱਕ ਵਾਰੀ ਫਿਰ ਸਾਡੇ ਵੱਲੋਂ ਵੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ ਗੱਲਬਾਤ ਕਰਨ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।